ਕਿਸੇ ਵੀ ਚੀਜ਼ ਦੀ ਜਦ ਤੱਕ ਆਪਾਂ ਜੜ ਤੱਕ ਨਹੀਂ ਜਾਂਦੇ, ਜਦ ਤੱਕ ਆਪਾਂ ਨੂੰ ਉਹਦੀ ਪਛਾਣ ਨਹੀਂ ਹੁੰਦੀ, ਉਦੋਂ ਤੱਕ ਬਹੁਤਾ ਗਿਆਨ ਨਹੀਂ. ਕਹਿਣ ਨੂੰ ਤਾਂ ਆਪਾਂ ਰੋਜ਼ ਇੱਕ ਓਂਕਾਰ ਸਤਨਾਮ ਰੋਜ਼ ਹੀ ਕਹਿੰਦੇ, ਪਰ ਇਹ ਵਿਚਾਰ ਕਰਨੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਵੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਸ੍ਰਿਸ਼ਟੀ 'ਤੇ ਆਉਣ ਦੀ ਲੋੜ ਕਿਉਂ ਪਈ. ਕਿਉਂਕਿ ਪਰਜਾ ਜਿਹੜੀ ਸੀ ਉਹ ਸਾਰੀ ਐਸੀ ਹੋ ਗਈ ਕਿ ਇੱਕ ਦੂਜੇ ਨੂੰ ਮਾਰਨਾ, ਲੁੱਟਣਾ, ਖੋਹਣਾ, ਖਿੰਝਣਾ, ਇੱਜ਼ਤ ਨਾਮ ਦੀ ਕੋਈ ਚੀਜ਼ ਨਹੀਂ ਹੈ. ਅੱਜ ਵਾਲਾ ਹੀ ਹਾਲ ਸੀ ਅਤੇ ਹੁਣ ਤੁਰਿਆ ਜਾ ਰਿਹਾ ਕੰਮ. ਸੋ ਕੱਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕੀਤੀ ਧਰਤੀ ਨੇ ਕਿ ਅਕਿਰਤ ਘਣ ਬਹੁਤ ਹੋ ਗਏ ਨੇ ਮੇਰੇ 'ਤੇ, ਬੜਾ ਭਾਰ ਸਹਿੰਦੀ ਹਾਂ ਪਰ ਸਿਹਾ ਨਹੀਂ ਜਾਂਦਾ. ਮੈਂ ਚੱਲੀ, ਮੈਂ ਡੁੱਬ ਚੱਲੀ ਹਾਂ, ਨਿੱਗਰ ਚੱਲੋ ਰਸਾਤਲ ਟੋਆ, ਮੈਂ ਚੱਲੀ ਹਾਂ ਥੱਲੇ ਨੂੰ. ਅਕਾਲ ਪੁਰਖ ਮਹਾਰਾਜ ਨੇ ਧੀਰਜ ਦਿੱਤਾ, ਸੋ ਉਸ ਵਕਤ ਧੀਰਜ ਦੇ ਕੇ ਮਹਾਰਾਜ ਨੇ ਕਲਮਲ ਹੋਏ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ. ਧੀਰਜ ਦਿੰਦੇ ਨੇ ਮਹਾਰਾਜ, ਕੋਈ ਨਹੀਂ ਧੀਰਜ ਰੱਖ. ਸਾਰੇ ਜਣੇ ਇਕੱਠੇ ਹੋ ਕੇ ਗਏ ਸੀ ਇਹ ਜਿੰਨੇ ਦੇਵਤੇ ਨੇ. ਮਹਾਰਾਜ ਨੇ ਕਿਹਾ ਸੀ ਧਰਤੀ ਦੇ ਉੱਤੇ ਨਾਮ ਜਪਾਓ ਸਾਡਾ. ਇਹ ਕਹਿਣ ਲੱਗੇ ਕਲਯੁੱਗ ਦਾ ਮਹਾਰਾਜ ਇੰਨੀ ਕਮਾਈ ਹੈ, ਇੰਨੀ ਤਪੱਸਿਆ ਉਹਦੀ, ਅਸੀਂ ਉਹਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ ਹਾਂ. ਸਾਰਿਆਂ ਨੇ ਹੱਥ ਖੜੇ ਕਰ ਦਿੱਤੇ, ਕਿਆ ਬ੍ਰਹਮਾ ਵਿਸ਼ਨੂੰ ਮਹੇਸ਼, ਕਿਆ 33 ਕਰੋੜ ਦੇਵਤਾ, ਕਿਆ ਦੇਵੀਆਂ, ਇਹਨਾਂ ਸਭ ਨੇ ਹੱਥ ਖੜੇ ਕਰਤੇ ਵੀ ਸਾਡੇ ਬਸ ਕੁਛ ਨਹੀਂ ਗਾ. ਕਿਉਂਕਿ ਕਲਯੁੱਗ ਦੀ ਤਪੱਸਿਆ ਸਾਰਿਆਂ ਨਾਲੋਂ ਜ਼ਿਆਦਾ ਹੈ ਸਾਤੋਂ. ਤੋ ਫਿਰ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ, ਚਲੋ ਫਿਰ ਅਸੀਂ ਆਪ ਆਉਂਦੇ ਹਾਂ ਹੁਣ. ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ. ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਅਵਤਾਰ ਧਾਰ ਕੇ ਸਾਰੇ ਸੰਸਾਰ ਨੂੰ ਸਿੱਧੇ ਮਾਰਗ 'ਤੇ ਲਾਇਆ. ਸੰਸਾਰ ਨੂੰ ਤਾਰਦਿਆਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਨਾਲ ਚਰਚਾ ਹੋਈ, ਕਿਉਂਕਿ ਉਦੋਂ ਸਿੱਧਾਂ ਲੋਕਾਂ ਦੀ ਬੜੀ ਮਸ਼ਹੂਰੀ ਸੀ ਸੰਸਾਰ ਦੇ ਅੰਦਰ. ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਅਵਤਾਰ ਹੈ, ਅਕਾਲ ਪੁਰਖ ਆਪ ਵਾਹਿਗੁਰੂ ਨੇ ਅਵਤਾਰ ਧਾਰਿਆ ਹੈ. ਹੁਣ ਅਵਤਾਰਾਂ ਦੀ ਜਿਹੜੀ ਗਿਣਤੀ ਹੁੰਦੀ ਹੈ ਉਹ 6 ਪ੍ਰਕਾਰ ਦੇ ਅਵਤਾਰ ਮੰਨੇ ਨੇ. ਇੱਕ ਹੁੰਦੇ ਨੇ ਅੰਸਾ ਅਵਤਾਰ, ਜਿਵੇਂ ਰਾਜੇ ਖਾਸ ਕਿਸਮ ਦੇ ਭਗਤੀ ਵਾਲੇ ਪਿਰਥੂ, ਮੰਨੂ, ਰਘੂ, ਦਲੀਪ ਆਦਿਕ ਰਾਜੇ ਹੋਏ ਨੇ. ਇਹ ਪਰਮੇਸ਼ਰ ਦੀ ਅੰਸ ਵਿੱਚੋਂ ਹੀ ਹੁੰਦੇ ਨੇ. ਸਾਰੀ ਪਰਜਾ ਨੂੰ ਇਉਂ ਪਾਲਦੇ ਨੇ ਜਿਵੇਂ ਪਰਜਾ ਬੱਚੇ ਹੁੰਦੀ ਹੈ, ਅਤੇ ਆਪ ਉਹਨਾਂ ਦਾ ਦੁੱਖ ਸਹਾਰਦੇ ਨੇ. ਪਰਮੇਸ਼ਰ ਦੀ ਅੰਸ਼ ਵਿੱਚੋਂ ਰਾਜੇ ਹੋ ਕੇ ਬਣਨਾ ਅੰਸਾ ਅਵਤਾਰ. ਅਵੇਸ਼ਾ ਅਵਤਾਰ ਜਿਹੜੇ ਹੁੰਦੇ ਨੇ, ਇਹਨਾਂ ਵਿੱਚ ਬਾਅਦ ਵਿੱਚ ਸ਼ਕਤੀ ਪ੍ਰਵੇਸ਼ ਕਰਦੀ ਹੈ. ਫਿਰ ਆਉਂਦੇ ਨੇ ਕਲਾ ਅਵਤਾਰ, ਜਿਨ੍ਹਾਂ ਦੇ ਵਿੱਚ ਕਈਆਂ ਵਿੱਚ 14 ਕਲਾ ਨੇ, ਕਈਆਂ ਵਿੱਚ 16 ਕਲਾ ਨੇ. ਇਹ ਅਵਤਾਰ ਹੁੰਦੇ ਨੇ. ਫਿਰ ਆਉਂਦੇ ਨੇ ਨਿੱਤ ਅਵਤਾਰ, ਜਿਵੇਂ ਸੰਤ ਮਹਾਤਮਾ ਨੇ, ਇਹ ਨਿੱਤ ਅਵਤਾਰ ਕਹਾਉਂਦੇ ਨੇ. ਫਿਰ ਆਉਂਦੇ ਨੇ ਨਿਮਿੱਤ ਅਵਤਾਰ, ਜਿਵੇਂ ਕਿਸੇ ਖਾਸ ਕੰਮ ਨੂੰ ਕਰਕੇ ਅਲੋਪ ਹੋ ਜਾਣਾ, ਜਿਵੇਂ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਪਰਾਇਆ, ਫਿਰ ਅਲੋਪ ਹੋ ਗਏ. ਉਹਨਾਂ ਕੀ ਕੰਮ ਕਰਦੇ ਹੁੰਦੇ ਨੇ, ਫਿਰ ਚਲੇ ਜਾਂਦੇ ਨੇ ਵਾਪਸ. ਫਿਰ ਇੱਕ ਨੇ ਪੂਰਨ ਅਵਤਾਰ. ਪੂਰਨ ਅਵਤਾਰ ਜਿਹੜੇ ਨੇ ਉਹ ਜਿਵੇਂ ਰਾਮ ਚੰਦਰ ਜੀ, ਕ੍ਰਿਸ਼ਨ ਜੀ ਆਦਿਕ ਹੋਏ ਨੇ, ਪਰ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹ ਜਿਵੇਂ ਕਹੀਏ ਕਿ ਇਹ 6 ਨਾਲੋਂ ਹੀ ਵੱਖਰੇ ਨੇ. ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਵੇਂ ਬਾਣੀ ਦੇ ਅੰਦਰ ਬਚਨ ਕੀਤਾ ਨਾ, 16 ਕਲਹ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ. ਬੇਅੰਤ ਸ਼ਕਤੀਆਂ ਦੇ ਸਮੇਤ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ 'ਤੇ ਆ ਕੇ ਚਰਨ ਪਾਏ, ਅਤੇ ਧਰਤੀ ਦੇ ਉੱਤੇ ਚਰਨ ਪੈਂਦੀ ਧਰਤੀ ਠਰ ਗਈ, ਸ਼ਾਂਤ ਹੋ ਗਈ. ਟਿਕਾਓ ਮਿਲ ਗਿਆ। ਸ੍ਰਿਸ਼ਟੀ ਨੂੰ ਤਾਰਨਾ ਪ੍ਰਾਰੰਭ ਕੀਤਾ ਗੁਰੂ ਨਾਨਕ ਦੇਵ ਜੀ ਨੇ। ਅਵਤਾਰਾਂ ਨੂੰ ਦੇਖਿਆ ਜਾਂਦਾ ਲੌਕਿਕ ਪ੍ਰਮਾਣ ਵੈਦਿਕ ਪ੍ਰਮਾਣਾਂ ਦੁਆਰਾ। ਸੋ ਇਸੇ ਪ੍ਰਕਾਰ ਅਵਤਾਰ ਦੀ ਨਿਸ਼ਾਨੀ ਜਿਹੜੀ ਦੇਖੀ ਜਾਂਦੀ ਸ਼ਕਤੀ ਕਰਕੇ, ਵਿਅਕਤੀ ਕਰਕੇ, ਪ੍ਰਗਿਆ ਕਰਕੇ, ਪ੍ਰਗਿਆ ਨਾਮ ਬੁੱਧੀ ਦਾ ਹੈ। ਫਿਰ ਉਹਦੇ ਕਰਤੱਬ ਅਤੇ ਆਯੂ, ਇਹ ਪੰਜ ਚੀਜ਼ਾਂ ਕਰਕੇ ਅਵਤਾਰਾਂ ਨੂੰ ਪਰਖਿਆ ਜਾਂਦਾ। ਇਹ ਸਾਰੀਆਂ ਚੀਜ਼ਾਂ ਦੀ ਵਿਆਖਿਆ ਨਾਲ ਨਾਲ ਹੋਵੇਗੀ, ਇੱਕੋ ਦਿਨ ਵਿੱਚ ਸਾਰੀ ਵਿਆਖਿਆ ਨਹੀਂ ਹੁੰਦੀ। ਸ਼ਕਤੀ, ਵਿਅਕਤੀ, ਪ੍ਰਗਿਆ, ਕਰਤੱਬ ਅਤੇ ਆਯੂ, ਇਹ ਚੀਜ਼ਾਂ ਨਾਲ ਨਾਲ ਹੀ ਚੱਲਦੀਆਂ ਜਾਂਦੀਆਂ ਨੇ। ਅਤੇ ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਸ੍ਰਿਸ਼ਟੀ 'ਤੇ ਆਏ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਜੀ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਸੀ ਤਾਂ ਸਿੱਧ ਆਏ ਸ੍ਰੀ ਕਰਤਾਰਪੁਰ ਸਾਹਿਬ, ਰਾਵੀ ਤੋਂ ਪਰਲੇ ਪਾਸੇ ਹੈ ਜੋ। ਸਿੱਧ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਭ ਤੋਂ ਪਹਿਲਾਂ ਜੋ ਮਿਲੇ, ਕਹਿਣ ਲੱਗੇ ਤੁਹਾਡਾ ਮੂਲ ਮੰਤਰ ਗੁਰਮੰਤਰ ਤਾਂ ਸਾਰਾ ਅਸੀਂ ਪੁੱਛ ਲਿਆ, ਬੀਜ ਮੰਤਰ ਵੀ ਪੁੱਛ ਲਿਆ, ਹੁਣ ਤੁਹਾਡਾ ਮਾਲਾ ਮੰਤਰ ਕਿਹੜਾ? ਕਿਉਂਕਿ ਜਦੋਂ ਕੋਈ ਧਰਮ ਨਵਾਂ ਚੱਲੇ ਨਾ ਤਾਂ ਉਹਨੂੰ ਪ੍ਰਸ਼ਨ ਬੜੇ ਖੜੇ ਕਰਦੇ ਨੇ ਸਾਰੇ ਜਣੇ, ਹਰੇਕ ਧਰਮ ਵਿੱਚ ਵੀ ਸਾਡੇ ਵਿੱਚ ਆਹ ਮਾਲਾ ਮੰਤਰ ਹੈ, ਤੁਹਾਡੇ 'ਚ ਮਾਲਾ ਮੰਤਰ ਕਿਹੜਾ? ਤਾਂ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਜਾ ਕੇ ਫਿਰ ਮੱਥਾ ਟੇਕਿਆ। ਮਹਾਰਾਜ ਇਹ ਸਿੱਧ ਇਹ ਪੁੱਛਦੇ ਨੇ ਕਿ ਮਾਲਾ ਮੰਤਰ ਤੁਹਾਡਾ ਕਿਹੜਾ? ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਪੁਰਖਾ ਆਪਣਾ ਮਾਲਾ ਮੰਤਰ ਜਿਹੜਾ ਉਹ ਜਪਜੀ ਸਾਹਿਬ ਹੈ। ਅਤੇ ਮਹਾਰਾਜ ਫਿਰ ਇਹ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਅਸੀਂ ਸਿੱਧਾਂ ਨਾਲ ਚਰਚਾ ਕੀਤੀ ਕਈ ਜਗ੍ਹਾ ਦੇ ਉੱਤੇ, ਕਈ ਥਾਵਾਂ 'ਤੇ ਜਪਜੀ ਸਾਹਿਬ ਦਾ ਪਾਠ ਉਚਾਰਿਆ। ਇਹਨਾਂ ਦੀ ਪੌੜੀਆਂ ਦੀ ਤਰਤੀਬ ਲਾਉਣੀ ਰਹਿੰਦੀ ਹੈ, ਪੌੜੀਆਂ ਦੀ ਤਰਤੀਬ ਗੁਰੂ ਅੰਗਦ ਦੇਵ ਜੀ ਕੋਲੋਂ ਲਵਾਈ ਮਹਾਰਾਜ ਜੀ ਨੇ। ਪੌੜੀਆਂ ਦੀ ਤਰਤੀਬ ਲਾ ਕੇ ਸਲੋਕ ਸਮੇਤ ਸਤਿਗੁਰੂ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਬਖਸ਼ਿਸ਼ ਕੀਤਾ ਆਪਾਂ ਨੂੰ। ਸੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਅਸੀਂ ਸੁਮੇਰ ਪਰਬਤ 'ਤੇ ਗਏ, ਸਿੱਧਾਂ ਦੇ ਨਾਲ ਚਰਚਾ ਕੀਤੀ, ਤਾਂ ਜਿਹੜੇ ਸਿੱਧਾਂ ਨੇ ਸਾਨੂੰ ਪ੍ਰਸ਼ਨ ਕੀਤੇ, ਪ੍ਰਸ਼ਨਾਂ ਦੇ ਵਿੱਚ ਜਿਹੜਾ ਸਿੱਧਾਂ ਨੇ ਇਹ ਬਚਨ ਕੀਤਾ ਸੀ ਕਿ ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਇੱਕ ਓਅੰਕਾਰ, ਇਹ ਓਅੰ ਲਿਖਿਆ ਹੋਇਆ ਅਸਲ ਵਿੱਚ ਵੇਦਾਂ ਦੇ ਵਿੱਚ, ਤੁਸੀਂ ਇਹਨੂੰ ਇੱਕ ਓਅੰਕਾਰ ਕਿਉਂ ਕਹਿੰਦੇ ਹੋ? ਇਹ ਤੁਸੀਂ ਨਵੀਂ ਰੀਤੀ ਚਲਾ ਦਿੱਤੀ ਹੈ, ਏਕ ਲਾ ਤਾ ਅੱਗੇ ਕਾਰ ਲਾ ਦਿੱਤੀ ਉੱਪਰ, ਓਅੰ ਕਾਫੀ ਨਹੀਂ ਹੈ? ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜਾ ਓਅੰ ਹੈ ਨਾ, ਇਹ ਤ੍ਰਿਧਾ ਰੂਪ ਹੈ। ਚਾਹੇ ਕਈ ਅੱਖਰ ਸੰਗਤ ਨੂੰ ਔਖੇ ਵੀ ਲੱਗਣ, ਚਾਹੇ ਤੁਹਾਨੂੰ ਕਈ ਚੀਜ਼ਾਂ ਐਸੀਆਂ ਵੀ ਲੱਗਣਗੀਆਂ ਨਹੀਂ, ਸਮਝ ਤੋਂ ਬਾਹਰ ਵੀ ਹੋ ਜਾਂਦੀਆਂ, ਪਰ ਸਮਾਂ ਪਾ ਕੇ ਸਮਝ ਲੱਗ ਜਾਂਦੀਆਂ ਨੇ। ਪਰ ਇਹ ਹੈ ਵੀ ਇੰਨੀ ਜਾਣਕਾਰੀ ਹੋਣੀ ਆਪਣੇ ਲਈ ਬੜੀ ਜ਼ਰੂਰੀ ਹੈ, ਕਿਉਂਕਿ ਤੁਹਾਡੀ ਆਪਸ ਵਿੱਚ ਚਰਚਾ ਤਾਂ ਹੁੰਦੀ, ਕਦੇ ਬਾਹਰਲੇ ਨਾਲ ਚਰਚਾ ਕਦੇ ਹੋ ਜਾਏ ਨਾ, ਫਿਰ ਇਹਨਾਂ ਚੀਜ਼ਾਂ ਦੀ ਬੜੀ ਲੋੜ ਪੈਂਦੀ। ਤ੍ਰਿਧਾ ਰੂਪ ਹੁੰਦੀ ਹੈ, ਤ੍ਰਿਧਾ ਹੁੰਦੀ ਹੈ ਰਾਜਸੀ, ਤਾਮਸੀ, ਸ਼ਾਂਤਕੀ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਮਹਾਰਾਜ ਕਹਿਣ ਲੱਗੇ ਜਿਹੜਾ ਓਅੰ ਹੈ ਨਾ, ਇਹ ਤਿੰਨ ਅੱਖਰਾਂ ਤੋਂ ਬਣਿਆ ਹੈ, ਆ ਆੜਾ, ਉਹ ਊੜਾ ਅਤੇ ਮਾ, ਆ ਉਹ ਮਾ। ਮਹਾਰਾਜ ਕਹਿਣ ਲੱਗੇ ਆਕਾਰ ਜਿਹੜਾ ਪਹਿਲਾਂ, ਫਿਰ ਓਕਾਰ, ਫਿਰ ਮਕਾਰ। ਇਹ ਜਿਹੜਾ ਆਕਾਰ ਹੈ ਇਹ ਰਜੋਗੁਣੀ ਹੈ, ਇਹ ਬ੍ਰਹਮਾ ਦਾ ਵਾਚਕ ਹੈ। ਇਹ ਜਿਹੜਾ ਓਕਾਰ ਹੈ ਇਹ ਸਤੋਗੁਣੀ ਹੋਣ ਕਰਕੇ ਵਿਸ਼ਨੂੰ ਦਾ ਵਾਚਕ ਹੈ। ਇਹ ਜਿਹੜਾ ਮਕਾਰ ਹੈ ਇਹ ਤਮੋਗੁਣੀ ਹੋਣ ਕਰਕੇ ਸ਼ਿਵਜੀ ਦਾ ਵਾਚਕ ਹੈ। ਇਹਦੇ ਤਿੰਨ ਅਰਥ ਹੋ ਗਏ ਤੁਹਾਡੇ ਓਅੰ ਦੇ। ਲਿਆਓ ਇਹ 'ਚ ਪਰਮੇਸ਼ਰ ਲਿਆਓ ਕਿੱਥੇ ਹੈ? ਸਾਰੇ ਚੁੱਪ ਹੋ ਗਏ। ਮਹਾਰਾਜ ਕਹਿੰਦੇ ਦੱਸੋ ਪਰਮੇਸ਼ਰ ਦਾ ਨਾਮ ਕਿੱਥੇ ਇਹਦੇ 'ਚ? ਓਅੰ ਓਅੰ ਤਾਂ ਤੁਸੀਂ ਕਹੀ ਜਾਂਦੇ ਹੋ, ਇਹ ਓਅੰ ਦੇ ਅਰਥ ਤਾਂ ਤਿੰਨ ਬਣ ਗਏ, ਹੁਣ ਓਅੰ 'ਚ ਪਰਮੇਸ਼ਰ ਦਾ ਕਿੱਥੋਂ ਨਾਮ ਲਿਆਓਗੇ? ਇਹ ਤਾਂ ਤਿੰਨ ਚੀਜ਼ਾਂ ਖੜੀਆਂ ਹੋ ਗਈਆਂ ਵਿੱਚ। ਮਹਾਰਾਜ ਕਹਿਣ ਲੱਗੇ ਸੱਤ ਮੱਤਾਂ ਵਾਲਿਆਂ ਨੇ ਨੌ ਨੌ ਅਰਥ ਕਰਕੇ 63 ਪ੍ਰਕਾਰ ਦਾ ਵਿਵਾਦ ਖੜਾ ਕੀਤਾ ਹੋਇਆ ਇਹ, ਕਿਉਂਕਿ ਹਿਰਨਾ ਜਿਹੜਾ ਹੈ ਨਾ, ਹਿਰਨ ਗਰਭ ਬ੍ਰਹਮਾ ਜੀ ਨੇ ਉਚਾਰਨ ਕੀਤਾ, ਉਹ 'ਚ ਉਹਨਾਂ ਨੇ ਨੌ ਪ੍ਰਕਾਰ ਦੱਸੇ, ਪਰਮੇਸ਼ਰ ਦੇ ਨੌ ਰੂਪ ਨੇ। फिर कपिल मुनि ने नौ रूप दसे ने, कपिल मुनि भी नौ रूप कही जाता, वो नौ रूप काफी ज्यादा विस्थार है, इस करके नहीं दस रहा मैं, बस यही जान लो कि कोई कहता वो त्रिकाल है, त्रिवर्ग है, त्रिसर्ग है, कई कई नौ ने दे, ये तीन 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 करके एक बारी च तीन जाने आते हैं, त्रिकाल त्रिवर्ग त्रिसर्ग करके तो नौ भेद पाते परमेश्वर। सो इस प्रकार महाराज सच्चे पातशाह कहते फिर यह जिहड़ा कपिल मुनि है यह तो अपना वचन कही जाता है, तो एक होर मुनि जिहड़ा होया वो अपना वचन कही जाता है। सनक सनंदन सनातन संत कुमार जिहड़े ने यह नौ प्रकार के वक्खरे भेद दसते हैं, तो फिर जिहड़े ब्रह्मंश वाले ने वो नौ वक्खरे भेद दसते हैं, शिव मत जिहड़ा नौ वक्खरे भेद दसदा, इस प्रकार जिहड़े वैष्णव मत वाले ने पंचरात्र नारद वाले, नारद मुनि ने नौ भेद वक्खरे दसे ने, जिहड़े ईसाई ने यह कहिंदे ने रूह मुकद्दस है एक एक नंबर ते, दूसरा खुदा, तीसरा है ईसा पैगंबर, ये तीन रूप हो गए। मुसलमान कहिंदे ने नहीं दो रूप ने, वो कहिंदे एक खुदा एक पैगंबर। महाराज कहिंदे कोई है तुहाडे कोल टिकाणा, सारे जाने इन्ने इन्ने रूप कथन करी जाने हो, 63 भेद तुसीं पा दिते, फिर जिहड़ा उठदा वह अपने मूहरे ओंग ला लैंदा, यह संपूर्ण तां नहीं कीती तुसीं। महाराज गुरु नानक देव जी कहण लगे ये जिहड़े देवते ने अकार उकार मकार तिन्ने रजो तमो सतो ते ब्रह्मा विष्णु मेह जिहड़े कहे ने, यह तिन्ना विच कोई जान है, इन्हां ने सत्ता कित्थों लई? कहिंदे जी परमेश्वर कोलों। कहिंदे फिर परमेश्वर दा तां वाचक उरे दिखाया ही नहीं तुसीं। तां गुरु नानक देव जी महाराज कहण लगे असी उत्ते जिहड़ी लाई है ना कार उतले पासे, वह पहला प्रेसा वाले मेटने लग गए सीनू उतली कार नू, जिहड़ी उपरले पासे कार हुंदी है ना, आम तौर ते लोग कारडां दे उत्ते होरना थावां ते पहला कार नू मेटना शुरू कर दिता। किसी नू ये तो पता नहीं कि एक कार दा मतलब की है, कार दा मतलब परमेश्वर। यह जिहड़ी उपरले पासे है ना जिहनू आपां बोलदे हां शुद्ध उच्चारण जिहड़ा एक फिर ओंग फिर कार, यह जिहड़ा तीन अक्षर बनते ने, इस प्रकार दे नाल यह जिहड़ी कार है ना यही परमेश्वर दा रूप है। यह तिन्ने देवते जड़ ने, जड़ वह चीज हुंदी है जिहड़ी बेजान होवे, जिह च अपने विच कोई सत्ता नहीं कोई जान नहीं, जिहड़ी बाहरों जान लवे। यह तिन्ना देवतियां नूं प्रकाश, वाहिगुरू आप है तिन्ना देवतियां नूं प्रकाश देण वाला, एका माई जुगत व्याई तीन चेले प्रवान, एक संसारी एक भंडारी एक लाए दीवान, जिव तिस भावै, जिवें उस वाहिगुरू नूं भाउंदा तिवै चलावै उवें चलाउंदा इन्हां नूं, जिव होवै फुरमान जिवें उहदा फुरमान अकाल पुरख दा हुंदा उह वेखै, उह वाहिगुरू देखदा उन्हां नजर ना आवै, उन्हां तिन्नां नूं नजर नहीं आउंदा उह बहुता इहो विडाण, यही तां हैरानी दी गल है। महाराज कहिंदे जिहड़ी उपरली कार है ना परमेश्वर की कार, कारी कढ़ी क्या थी है, जां चारे बैठियां नाल देख चौंका कढ़ी कार उपर आए बैठे कूड़ियार, कार दा मतलब लाइन, लाइन जिहड़ी उह मुकदी नहीं, लाइन तुसीं खिंचनी शुरू कर दिओ भावें सारी धरती नहीं खिंच दिओ, भावें सारी धरती दुआले खिंच दिओ, फिर दूजी लाइन खिंच दिओ, लाइन कहड़ा मुकनी कदे। लाइन का मतलब हुंदा कंटीन्यूज लगातार चलण वाला, कौन है? अकाल पुरख वाहिगुरु। इस करके उपर कार लाई है, यह कार ही इहदा कारण रूप है ओंग दा, यह कार ही इहदा कार्ज रूप है, ओंग दा कार्ज रूप भी यह जिहड़ा महाराज ने कार लाई है, कारण अते कार्ज दोवें ही इस कार ने बनाए ने। यह महाराज की सिद्धां नाल चर्चा हो रही, क्यों सिद्ध जिहड़े ने वह भी घट नहीं है, अगों बड़ी पहुंचियां हस्तियां ने, बड़े दिमाग वाले ने, बड़िया रिद्धियां सिद्धियां के मालक ने, छोटा मोटा बंदे नाल तां गुरु नानक देव जी ने की चर्चा करनी, उन्हां नूं सीधे राह ते लाउणा है। महाराज दा इह वी निशाना नहीं कि इन्हां नूं हराउणा, मैं हराउणा भी नहीं, सही दस के सीध दे के सीधे मार्ग के उत्ते गुरु नानक देव जी ने उन्हां नूं लाया। महाराज कहने भाई ये इस करके असी लाया ये चीज जदों असी देखिया कि यह विवाद ने ये असी ये अगे लाया एक भी साडा जिहड़ा सिद्धांत है ये द्वैष वाला नहीं है आ द्वैत मत है साडा द्वैष तो रहत महाराज कहने अच्छा इउं दसो ओंग पढ़न का हक किनू है कहिंदे जी ब्राह्मण नू ते खत्री नू कहिंदे खत्री सुन सकदा ओंग अच्छा ते जिहड़े वैश ने ते सूद्र ने कहिंदे ओह ना इहनू पढ़ सकदे ने ना इहनू सुन सकदे ने अच्छा महाराज कहिंदे जिहड़े ब्राह्मण ने इन्हां ने घरां वालियां नू तां हक होना कहिंदे ना जी ना वो इनू पढ़ सकदियां ना सुन सकदियां कहने फिर जेडे खत्री ने कहने उन्होंने घर वालियां भी हक नहीं महाराज कहने फिर जेडे सूद्र ते वैश ने कहने उन्होंने घर वालियां भी हक नहीं महाराज कहने फिर यह मतलब ओंग तो ब्राह्मणा का ही होया ओंग तो सिर्फ ब्राह्मण ही जप सकता तो असी तो फिर ये अगे ला दिता एक साडा तो मत हो गया अद्वैत सिद्धांत असी उपर लाता कार असी तिना देवत्या तो भी जो उपर है वाहेगुरु वह कार का संकेतक संकेत बना दिता असी एक ओंकार ऐसा बना दिता कि जिमें बदलों की बरसात हरेक जगह बिना वितकरे पैंदी आ ना लो इनू कोई अनपढ़ पढ़े कोई पढ़िया लिखा पढ़े कोई उच्चा पढ़े कोई नीवा पढ़े कोई माई पढ़े कोई भाई पढ़े कोई बच्चा पढ़े कोई भी आखेगा ना एक ओंकार ही भला होएगा महाराज कहने असी वितकरा रखे ही कोई नहीं तुसी वितकरे रख रख के लोगों को कहने हो तू नरकों जाएगा तू फलाने थान जाएगा तुसी संसार नू तारन का कोई ढंग ही नहीं बनाया कह लगे महाराज ये व्याकरण है महाराज कहने है कहने व्याकरण अनुसार इनू सिद्ध करो महाराज कहने अव आड़ा ते वाहवा अव जिहड़ी धातु तो बनिया मन्निया है अव का मतलब की है कहते रखिया कहिंदे फिर जिहड़ा ओंकार है ये की करता है कहिंदे रख्या महाराज कहिंदे एक ओंकार जिहड़ा ये रख्या करता है उच्चारण मात्र नाल ही इस करके व्याकरण अनुसार एक ओंकार बिल्कुल सही है एक ओंकार व्याकरण अनुसार बिल्कुल सही लिखिया सी सो इस करके सतगुरु महाराज कहिंदे ने असी अपने वल्लों अपने सारे पासे ते असी एक दा ही उच्चारण करते हाँ असी एक दा ही कथन करते हाँ एक दी ही पूजा करते हाँ एक दा ही सेवक हाँ ते साड़ी संगत नूं असी एक दे सेवक बनाउंदे हाँ महाराज कहिंदे मैं अपना सेवक नहीं बनाउंदा किसे नूं मैं नहीं कहिंदा कि मैनू मन्नो तुसी सिद्ध लोग तां कहिंदे हो ना मैनू मन्नो मेरे पैरां दी पूजा करो मैनू मत्था टेको गोरख नूं मत्था टेको महाराज कहने मैं कदे भी नहीं कहिंदा मैं कहना एक नूं मन्नो एक दे सेवक बनो एक अकाल दे पुजारी बनो एकम एकंकार निराला एको जप एको साला है इस करके महाराज कहने असी तां कहने एक दे पुजारी बनाउंदे हां सारिआं नूं असी किसे नाल वखरेवां नहीं रखदे महाराज सच्चे पातशाह नूं कहण लगे ये जिहड़ा ओंग अखर आपने कहा ओंकार फिर यह बनिया कितों महाराज गुरु नानक देव जी कहन लगे परमेश्वर ने जदों सृष्टि बनाई है उदों केड़ी पंक्ति पढ़ी सी की सोचा सी मन च कहिंदे इहदा पता तुहानू कहन लगे हाँ जी इन्ना क तां पता है एको हंग श्यामा बहु परजा जाए एक तो मैं बहुते रूप हो जावां यह कहा सी उन्हां ने महाराज कहने जिहड़ा एको हंग अखर है ना इहदे विचों ही ओंकार ने जन्म लिया महाराज वह किवें कहिंदे जिहड़ा एको को अखर है ना जिहड़ा इहदे चों जन्म लैंदा ओंकार जिहड़ा एको हंग अखर है ना इहदे चों जन्म लैंदे दो अखर अकार ते मकार इहदे विचों ही असीं लिया है कार अर्ध बिंद पहचान ये जिहड़ा ना आकार उकार मकार अर्ध बिंद पहचान चारों को समुदाय जो ओंकार पहचान ये चारां दा समुदाय बनता ओंकार इस करके इन जिहड़ा परमेश्वर दा ये अखर है ना एको हंग ਇਹਦੇ ਵਿੱਚੋਂ ਹੀ ਓਮ ਨੇ ਜਨਮ ਲਿਆ ਹੈ। ਓਮਕਾਰ ਅਸੀਂ ਬਣਾ ਕੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਇੱਕ ਓਮਕਾਰ ਹੋਣੇ ਨੀ ਜਿਹੜਾ ਸੋਚ ਕੇ ਕਹਿਣਾ ਆਪਾਂ ਨੇ, ਜਦੋਂ ਤੱਕ ਤਾਂ ਗਿਆਨ ਨਹੀਂ ਹੁੰਦਾ ਆਪਾਂ ਨੂੰ ਇੱਕ ਓਮਕਾਰ ਦਾ, ਉਦੋਂ ਤੱਕ ਤਾਂ ਆਪਾਂ ਮੇਰਾ ਖਿਆਲ ਇੱਕ ਓਮਕਾਰ ਵੱਲ ਕਦੇ ਧਿਆਨ ਵੀ ਨਹੀਂ ਦਿੱਤਾ ਹੋਣਾ ਇਹਨਾਂ, ਕਿਉਂਕਿ ਇੱਕ ਓਮਕਾਰ ਤਾਂ ਸਭ ਤੋਂ ਸ਼ੁਰੂ 'ਚ ਆਉਂਦਾ ਨਾ। ਇਹ ਤਾਂ ਆਪਾਂ ਹਮੇਸ਼ਾ ਹੀ ਇਉਂ ਹੀ ਕਹਿ ਕੇ ਲੰਘ ਇੱਕ ਓਮਕਾਰ ਸਤਨਾਮ ਕਰਤਾ ਪੁਰਖ, ਇੱਕ ਓਮਕਾਰ ਵਿੱਚ ਖਾਸ ਧਿਆਨ ਨਹੀਂ ਗਿਆ ਆਪਣਾ ਕਦੇ। ਪਰ ਅੱਜ ਦੇ ਇਸ ਵਿਚਾਰ ਨਾਲ ਸੰਗਤ ਦਾ ਧਿਆਨ ਵਿਸ਼ੇਸ਼ ਜਾਵੇਗਾ ਕਿ ਇੱਕ ਕਿਉਂ ਲਾਇਆ ਹੈ, ਇੱਕ ਗੁਰੂ ਨਾਨਕ ਦੇਵ ਜੀ ਨੇ ਕਿਉਂ ਲਾਇਆ, ਕਿਉਂਕਿ ਪਰਮੇਸ਼ਰ ਕੇਵਲ ਇੱਕੋ ਇੱਕ ਹੈ, ਅਦਵੈਤ ਸਿਧਾਂਤ ਹੈ, ਈਰਖਾ ਵਾਲਾ ਮਤ ਨਹੀਂ ਹੈ। ਓਮ ਅੱਖਰ ਇਕੱਲੇ ਨੂੰ ਕਾਰ ਲਾ ਕੇ ਉੱਤੇ ਪਰਮੇਸ਼ਰ ਨੂੰ ਬਣਾਇਆ ਹੈ। ਤਿੰਨ ਦੇਵਤੇ ਜੜ ਰੂਪ ਨੇ, ਇਹਨਾਂ ਨੂੰ ਸ਼ਕਤੀ ਦੇਣ ਲਈ ਕਾਰ ਆਪਣਾ ਕਰਮ ਕਰਦੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਅੱਖਰ ਬਣਾਇਆ ਹੈ ਇੱਕ ਓਅੰਕਾਰ, ਇਹ ਨਾ ਤਾਂ ਆਪਾਂ ਨੇ ਏਕੰਕਾਰ ਬੋਲਣਾ ਹੈ, ਨਾ ਇਸ ਨੂੰ ਏਕਮਕਾਰ ਬੋਲਣਾ ਹੈ, ਨਾ ਇਹਨੂੰ ਏਕੇ ਓਅੰਕਾਰ ਕਰਕੇ ਬੋਲਣਾ ਹੈ। ਇਹ ਸਿੱਧੇ ਤਿੰਨ ਅੱਖਰਾਂ ਦਾ ਆਪ ਸੰਧੀ ਛੇਦ ਕਰਕੇ ਬਣਦਾ ਇੱਕ, ਫਿਰ ਓਮ, ਫਿਰ ਜਿਹੜੀ ਉੱਪਰ ਕਾਰ ਲੱਗੀ ਹੋਈ ਆ ਉਹ ਕਾਰ ਹੈ, ਇੱਕ ਓਅੰਕਾਰ। ਇਹ ਕਾਰ ਦਾ ਭਾਵ ਆਪ ਸਮਝ ਗਏ ਹੋਵੋਗੇ, ਕਾਰ ਦਾ ਮਤਲਬ ਹੈ ਪਰਮੇਸ਼ਰ, ਤੇ ਓਮ ਦਾ ਮਤਲਬ ਹੈ ਰਜੋ ਤਮੋ ਸਤੋ ਗੁਣ, ਤੇ ਓਮ ਦਾ ਮਤਲਬ ਹੈ ਤਿੰਨ ਦੇਵਤਿਆਂ ਦੀ ਹੋਂਦ, ਤੇ ਇਹਨਾਂ ਦੇ ਉੱਪਰ ਹੈ ਪਰਮੇਸ਼ਰ, ਉਹ ਪਰਮੇਸ਼ਰ ਹੈ ਇੱਕੋ ਇੱਕ, ਬਾਕੀ ਦੀਆਂ ਸਾਰੀਆਂ ਚੀਜ਼ਾਂ ਨੇ ਜੜ। ਓਮ ਜਿਹੜਾ ਹੈ, ਓਮਕਾਰ ਜਿਹਨੂੰ ਆਪਾਂ ਕਹਿੰਦੇ ਹਾਂ, ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਇੱਕ ਓਮਕਾਰ ਕਦੇ ਬਹਿ ਕੇ ਇਹਦਾ ਜਾਪ ਕਰਕੇ ਦੇਖਿਓ ਹੁਣ, ਇੱਕ ਓਮਕਾਰ। ਇਹ ਕੀ ਕਰਦਾ ਓਮਕਾਰ ਅੱਖਰ, ਇਹਦੇ ਅੱਗੇ ਜਾ ਕੇ ਬੜੇ ਵਿਸਥਾਰ ਆਉਣਗੇ, ਕਿਉਂਕਿ ਇੱਕ ਓਮਕਾਰ ਦੀ ਕਥਾ ਦੋ ਤਿੰਨ ਦਿਨ ਲੱਗ ਜਾਂਦੇ, ਦੋ ਤਿੰਨ ਚਾਰ ਦਿਨ ਵੀ ਲੱਗ ਸਕਦੇ, ਇੱਕ ਓਮਕਾਰ ਦੇ ਭਾਵ ਨਾਲ ਨਾਲ ਚੱਲੀ ਜਾਣੇ, ਕਿਉਂਕਿ ਜਿਹੜਾ ਓਮਕਾਰ ਆਪਾਂ ਬੋਲਦੇ ਹਾਂ ਨਾ, ਇਹ ਉੱਪਰ ਨੂੰ ਬਿਰਤੀ ਲੈ ਕੇ ਜਾਂਦਾ ਆਪਣੀ, ਊਰਦ ਪਾਸੇ ਨੂੰ, ਊਰਦ ਮੁਖੀ ਹੈਗਾ ਇਹ, ਕਿਉਂਕਿ ਇਸ ਅੱਖਰ ਦਾ ਉਚਾਰਨ ਕੁਦਰਤੀ ਉੱਪਰ ਨੂੰ ਹੀ ਜਾਂਦਾ ਜਿੰਨਾ ਆਪਾਂ ਇਹਨੂੰ ਲੰਮਾ ਬੋਲ ਜਾਂਦੇ ਹਾਂ। ਕਿਉਂਕਿ ਜਿਹੜੇ ਜੋਗੀ ਸੀ ਇਹ ਆਪਣੇ ਸਵਾਸਾਂ ਨੂੰ ਚੜ੍ਹਾਉਣ ਵੇਲੇ ਬੋਲਦੇ ਨੇ ਓਮ, ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਬਣਾਇਆ ਨਾ ਓਮਕਾਰ, ਇਹ ਹੁਣ ਦਸਮ ਦੁਆਰ ਵੱਲ ਆ ਜਾਓ, ਜੇ ਇਕੱਲੇ ਹੀ ਬੋਲਦੇ ਨੇ ਓਮ 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 ਤਾਂ ਇਹਨਾਂ ਨੂੰ ਪ੍ਰਗਟ ਹੁੰਦੇ ਨੇ ਤਿੰਨ ਦੇਵਤੇ, ਰਿੱਧੀਆਂ ਸਿੱਧੀਆਂ ਸਾਰੇ ਦੇਵਤੇ, ਸਾਰੀਆਂ ਸ਼ਕਤੀਆਂ, ਪਰ ਇਹ ਅਧੂਰਾ ਹੈ। ਇਹ ਜਦੋਂ ਉੱਪਰਲੇ ਪਾਸੇ ਕਾਰ ਲੱਗ ਜਾਂਦੀ ਹੈ, ਇਹਦੇ ਕਾਰ ਪਰਮੇਸ਼ਰ ਦਾ ਵਾਚਕ ਹੋਣ ਕਰਕੇ ਦਸਮ ਦੁਆਰ ਦੇ ਵਿੱਚ ਆਤਮਕ ਆਨੰਦ ਪ੍ਰਗਟ ਹੁੰਦਾ ਹੈ। ਦੋ ਪ੍ਰਕਾਰ ਦਾ ਆਨੰਦ ਹੈ, ਇੱਕ ਬ੍ਰਹਮਾਨੰਦ ਹੈ, ਇੱਕ ਯੋਗਾਨੰਦ ਹੈ। ਓਮ ਓਮ ਦਾ ਜਾਪ ਕਰਦਿਆਂ ਇਹਨਾਂ ਨੂੰ ਯੋਗਾਨੰਦ ਪ੍ਰਾਪਤ ਹੁੰਦਾ, ਬਹੁਤ ਅੱਛੀ ਚੀਜ਼ ਹੈ ਯੋਗਾਨੰਦ, ਪਰ ਟੈਂਪਰੇਰੀ ਹੈ, ਕੰਮ ਚਲਾਊ ਹੈ। ਆਨੰਦ ਤਾਂ ਬੜਾ ਆਉਂਦਾ ਹੈ ਬਈ, ਜਦੋਂ ਤੱਕ ਮਨ ਟਿਕਿਆ ਰਹਿੰਦਾ ਨਾ ਓਮ ਓਮ ਕਰਦਿਆਂ, ਦਸਮ ਦੁਆਰ ਵਿੱਚ ਸਵਾਸ ਟਿਕੇ ਨੇ ਯੋਗੀਆਂ ਦੇ, ਉਦੋਂ ਤੱਕ ਉਹਨਾਂ ਨੂੰ ਆਨੰਦ ਹੈ, ਜਦੋਂ ਥੱਲੇ ਉੱਤਰ ਆਏ ਫਿਰ ਆਪਣੇ ਵਰਗੇ ਹੀ ਬਣ ਜਾਂਦੇ ਨੇ। ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਕਾਰ ਲਾਈ ਹੈ ਨਾ, ਇਹ ਕਾਰ ਵਿੱਚ ਹੀ ਤਾਂ ਸਾਰਾ ਪ੍ਰਕਾਸ਼ ਹੈ। ਇਹ ਜਿਹੜੀ ਆਪਾਂ ਨੂੰ ਮਹਾਰਾਜ ਨੇ ਇਹ ਕਿਹਾ ਨਾ ਇੱਕ ਓਅੰਕਾਰ, ਇਹ ਕਾਰ ਵਿੱਚ ਹੀ ਸਾਰਾ ਕੁਝ ਪਿਆ ਹੈ, ਬਸ ਇਸ ਦਾ ਧਿਆਨ ਰੱਖਣਾ। ਮਹਾਰਾਜ ਕਹਿੰਦੇ ਨੇ ਇਹ ਇੱਕ ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਉਚਾਰਨ ਮਾਤਰ ਸੇ ਰੱਖਿਆ ਕਰਦਾ ਹੈ। ਛੇ ਚੀਜ਼ਾਂ ਦਾ ਪ੍ਰਕਾਸ਼ ਆਪਾਂ ਪਹਿਲਾਂ ਵੀ ਕਈ ਵਾਰੀ ਸੁਣਿਆ, ਆਕਾਸ਼ ਵਿੱਚ ਬਿਜਲੀ, ਬੱਦਲਾਂ ਵਾਲੀ, ਬੱਦਲਾਂ ਵਾਲੀ ਬਿਜਲੀ ਵਿੱਚ ਪਰਮੇਸ਼ਰ ਦਾ ਪ੍ਰਕਾਸ਼ ਹੈ, ਤਾਰਿਆਂ ਵਿੱਚ, ਸੂਰਜ ਵਿੱਚ, ਚੰਦਰਮਾ ਵਿੱਚ, ਮਨੁੱਖ ਦੀ ਬੁੱਧੀ ਤੇ ਧਰਤੀ ਦੇ ਉੱਤੇ ਅੱਗ, ਇਹ ਛੇ ਚੀਜ਼ਾਂ ਨੂੰ ਵਾਹਿਗੁਰੂ ਪ੍ਰਕਾਸ਼ਮਾਨ ਕੌਣ ਕਰਦਾ ਹੈ? ਕਦੇ ਸੋਚਿਆ ਵੀ ਇੱਕ ਓਅੰਕਾਰ ਕਹਿ ਕੇ ਫਟਾਫਟ ਲੰਘ ਜਾਂਦੇ ਆਪਾਂ? ਉਹ ਅਸਲੀ ਮੂਲ ਰੂਪ ਇੱਕ ਓਅੰਕਾਰ ਹੀ ਹੈ। ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਓਅੰਕਾਰ ਦੇ ਵਿੱਚੋਂ ਹੀ ਪ੍ਰਗਟ ਹੋਈ ਹੋਈ ਹੈ। ਉਹ ਇੱਕ ਓਅੰਕਾਰ ਵਿੱਚ ਸਾਡਾ ਧਿਆਨ ਨਹੀਂ ਜਾਂਦਾ, ਇਸ ਕਰਕੇ ਜਦੋਂ ਵੀ ਗੁਰਬਾਣੀ ਪੜ੍ਹੋ ਤਾਂ ਦੇਖੋ ਜਿਹੜਾ ਨਾ ਏਕਾ ਲੱਗਿਆ ਹੋਇਆ ਉਹ ਤਾਂ ਅਦਵੈਤ ਸਿਧਾਂਤ ਨੂੰ ਸਿੱਧ ਕਰਦਾ, ਪਰ ਮੂਲ ਰੂਪ ਵਿੱਚ ਇਹਦੇ 'ਚ ਜਿਹੜਾ ਆਪਣਾ ਬੀਜ ਮੰਤਰ ਹੈ ਨਾ ਉਹ ਸਿਰਫ ਓਅੰਕਾਰ ਹੀ ਹੈ। ਓਅੰਕਾਰ ਇੱਕ ਤਾਂ ਕਹਿੰਦੇ ਆ ਕਿ ਸਾਡਾ ਸਿਧਾਂਤ ਇਹ ਹੈ, ਏਕਾ ਲਾਉਣ ਨਾਲ ਸਿਧਾਂਤ ਇਹ ਬਣ ਗਿਆ, ਕੋਈ ਵੀ ਜਪੇ, ਹਿੰਦੂ ਜਪੇ, ਮੁਸਲਮਾਨ ਜਪੇ, ਇੱਕ ਓਅੰਕਾਰ ਨੂੰ ਸਭ ਦਾ ਹੀ ਭਲਾ ਕਰ ਦਿੰਦਾ ਹੈ। ਸੋ ਇਸ ਕਰਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਕੀਤਾ ਮਹਾਰਾਜ ਨੇ। ਗੁਰਦੁਆਰੇ ਕੋਈ ਵੀ ਆ ਸਕਦਾ, ਕੋਈ ਵੀ ਬੈਠ ਸਕਦਾ, ਕੋਈ ਵੀ ਬਾਣੀ ਪੜ੍ਹ ਕੇ ਤਰ ਸਕਦਾ। ਮਹਾਰਾਜ ਨੇ ਕਿਹਾ ਅਸੀਂ ਇਹ ਨਹੀਂ ਵਿਤਕਰਾ ਰੱਖਿਆ ਕਿ ਇਹਨੂੰ ਸਿਰਫ ਹਿੰਦੂ ਤਰ ਸਕਦਾ, ਇੱਥੇ ਬ੍ਰਾਹਮਣ ਤਰ ਸਕਦਾ, ਇੱਥੇ ਫਲਾਨਾ ਨਹੀਂ ਤਰ ਸਕਦਾ, ਫਲਾਨਾ ਡੁੱਬ ਜਾਏਗਾ। ਮਹਾਰਾਜ ਨੇ ਵਚਨ ਕੀਤਾ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ। ਕਹਿੰਦੇ ਭਾਵੇਂ ਮੇਰੇ ਵੱਲੋਂ ਕੋਈ ਦੁਨੀਆਂ 'ਚ ਭਾਈ ਪੜ੍ਹਿਆ ਲਿਖਿਆ, ਭਾਵੇਂ ਕੋਈ ਅਨਪੜ੍ਹ ਹੈ, ਜਿਹੜਾ ਵੀ ਬੰਦਾ ਆਖੇਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਕਹਿੰਦੇ ਜਿਹੜਾ ਵੀ ਬੰਦਾ ਆਖੇਗਾ ਵਾਹਿਗੁਰੂ, ਇਹ ਵਾਹਿਗੁਰੂ ਓਅੰਕਾਰ ਹੀ ਹੈ, ਕਿਉਂਕਿ ਇਹ ਗੁਰਮੰਤਰ ਹੋਣ ਕਰਕੇ ਗੁਰੂ ਦੇ ਰਾਹੀਂ ਸਾਨੂੰ ਮਿਲਿਆ, ਇਸ ਕਰਕੇ ਵਾਹਿਗੁਰੂ। ਬਾਕੀ ਵੀ ਸਾਰੇ ਪਰਮੇਸ਼ਰ ਦੇ ਆਪਣੇ ਹੀ ਨਾਂ ਨੇ, ਕੋਈ ਆਪਣੇ ਆਪ ਨੂੰ ਗੋਬਿੰਦ ਕਹਾਈ ਜਾਵੇ, ਕੋਈ ਰਾਮ ਕਹਾਈ ਜਾਵੇ, ਕੋਈ ਆਪਣੇ ਆਪ ਨੂੰ ਕੁਛ ਕਹਾਈ ਜਾਵੇ, ਪਰ ਨਾਰਾਇਣ ਕਹਾਈ ਜਾਵੇ, ਇਹ ਸਾਰੇ ਨਾਂ ਪਰਮੇਸ਼ਰ ਦੇ ਆਪਣੇ ਹੀ ਨੇ। ਕੀ ਹੋ ਗਿਆ ਜੇ ਕਿਸੇ ਨੇ ਲੈ ਕੇ ਆਪਣੇ ਨਾਲ ਜੋੜ ਲਿਆ ਇਹਨੂੰ ਵੀ ਮੇਰਾ ਨਾਂ ਨਾਰਾਇਣ ਹੈ? ਨਹੀਂ, ਨਾਰਾਇਣ ਨਾਂ ਪਰਮੇਸ਼ਰ ਦਾ ਹੀ ਆ। ਮਹਾਰਾਜ ਕਹਿੰਦੇ ਮੇਰਾ ਹੀ ਨਾਂ ਹੈ ਨਾਰਾਇਣ, ਮੈਂ ਹੀ ਗੋਬਿੰਦ ਹਾਂ, ਮੈਂ ਹੀ ਸਾਰੇ ਰੂਪਾਂ ਵਿੱਚ ਬੈਠਾ ਹਾਂ। ਇਸ ਕਰਕੇ ਉਸੇ ਨੂੰ ਹੀ ਦੇਖਣਾ ਨਾਮ ਜਪਦਿਆਂ। ਮਹਾਰਾਜ ਕਹਿੰਦੇ ਇੱਕ ਓਅੰਕਾਰ, ਜੋ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਇੱਕ ਓਅੰਕਾਰ ਦਾ ਝਲਕਾਰਾ ਝੱਲਣਾ ਔਖਾ ਹੈ। ਇਕੱਲੇ ਓਅੰਕਾਰ ਦਾ ਜਾਪ ਜ਼ਿਆਦਾ ਨਹੀਂ ਕਰਨਾ, ਵਾਹਿਗੁਰੂ ਮੰਤਰ ਦਾ ਜਾਪ ਜ਼ਿਆਦਾ ਕਰਨਾ, ਕਿਉਂਕਿ ਇਹ ਗੁਰਮੰਤਰ ਗੁਰੂ ਸਾਹਿਬ ਨੇ ਦਿੱਤਾ ਹੈ। ਇੱਕ ਓਅੰਕਾਰ ਇਕੱਲੇ ਦਾ ਜਾਪ ਜਿਹੜਾ, ਇਹਦਾ ਲਿਸ਼ਕਾਰਾ ਝੱਲਣਾ ਇੰਨਾ ਔਖਾ ਹੋ ਜਾਣਾ ਤੁਹਾਨੂੰ ਵੀ ਸੰਭਾਲਿਆ ਨਹੀਂ ਜਾਣਾ ਫਿਰ। ਇਸ ਕਰਕੇ ਇਹਦੇ ਨਾਲ ਇੰਨਾ ਕੁਛ ਅੱਗੇ ਹੋਰ ਲਾਇਆ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਤਾਂਹੀਓ ਅੱਗੇ ਤੱਕ ਲਾਇਆ ਨਾਲ ਇਹ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਵੀ ਉਚਾਰਨ ਕਰੇਗਾ ਇੱਕ ਓਅੰਕਾਰ, ਉਹਦੀ ਉਸੇ ਵਕਤ ਹੀ ਰੱਖਿਆ ਸ਼ੁਰੂ ਕਰ ਦਿੰਦੇ ਨੇ ਕਿ ਮੇਰਾ ਹੈ, ਮੇਰਾ ਸਿਮਰਨ ਕਰਦਾ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਭਾਈ ਗੋਪਾਲਾ ਜੀ ਤੋਂ। ਜਪਜੀ ਸਾਹਿਬ ਦਾ ਸ਼ੁੱਧ ਪਾਠ ਲਗਾ ਮਾਤਰਾ ਐਨ ਟਿਕ ਟਕਾ ਕੇ ਸ਼ੁੱਧ ਮਨ ਦੇ ਨਾਲ ਸ਼ੁੱਧ ਹੋ ਕੇ ਸਵਾ ਫੁੱਟ ਉੱਚਾ ਬਿਠਾਇਆ ਸੀ ਆਪਣੇ ਸਾਹਮਣੇ ਮਹਾਰਾਜ ਨੇ ਭਾਈ ਗੋਪਾਲੇ ਨੂੰ, ਗੁਰਤਾ ਗੱਦੀ ਤੋਂ ਵੀ ਸਵਾ ਫੁੱਟ ਉੱਚਾ ਬਿਠਾ ਕੇ ਜਦੋਂ ਭਾਈ ਗੋਪਾਲਾ ਜੀ ਨੇ ਕਿਹਾ ਇੱਕ ਓਅੰਕਾਰ ਸਤਨਾਮ, ਮਹਾਰਾਜ ਨੇ ਉਦੋਂ ਹੀ ਮੱਥਾ ਟੇਕ ਦਿੱਤਾ, ਨਮਸਕਾਰ ਕਰ ਦਿੱਤੀ। ਕਿਹਨੂੰ? ਗੁਰਬਾਣੀ ਨੂੰ। ਕਿਹਨੂੰ? ਇੱਕ ਓਅੰਕਾਰ ਨੂੰ ਮਹਾਰਾਜ ਨੇ ਨਮਸਕਾਰ ਕੀਤੀ। ਕਿਉਂ? ਦੇਖੋ, ਗੁਰਬਾਣੀ ਦਾ ਸਤਿਕਾਰ ਰੱਖਦਿਆਂ ਹੋਇਆਂ ਆਪਣੇ ਨਾਲੋਂ ਵੀ ਸਵਾ ਫੁੱਟ ਸਵਾ ਗਿੱਠ ਉੱਚੇ ਬਿਠਾਉਣਾ, ਇਹ ਪਹਿਲਾਂ ਤਾਂ ਗੁਰਬਾਣੀ ਦਾ ਕਿੰਨਾ ਸਤਿਕਾਰ ਹੈ। ਫਿਰ ਉਚਾਰਨ, ਮਹਾਰਾਜ ਨੇ ਕਿਹਾ ਸ਼ੁੱਧ ਹੋਵੇਗਾ ਜਿਹਦਾ, ਸ਼ੁੱਧ ਮਨ ਦੇ ਨਾਲ ਪੜ੍ਹੇਗਾ। ਗੁਰਤਾ ਗੱਦੀ ਦੇਣ ਤੱਕ ਤਿਆਰ ਹੋ ਗਏ ਸੀ ਮਹਾਰਾਜ, ਪਰ ਭਾਈ ਦਾ ਸੰਕਲਪ ਉੱਠ ਗਿਆ ਘੋੜੇ ਦਾ, ਇਸ ਕਰਕੇ ਉਹਨੂੰ ਬਹੁਤ ਕੁਛ ਬ੍ਰਹਮ ਗਿਆਨ ਵੀ ਦੇਤਾ ਸੀ ਮਹਾਰਾਜ ਨੇ, ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਆਪਾਂ ਵੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਸਿੱਖਣ ਦਾ ਯਤਨ ਕਰ ਰਹੇ ਹਾਂ, ਇਹ ਜਾਣਨ ਦਾ ਯਤਨ ਕਰ ਰਹੇ ਹਾਂ ਕਿ ਇਹਦੀ ਜੜ ਕਿੱਥੇ ਹੈ, ਇੱਕ ਦੀ ਜੜ ਕਿੱਥੇ, ਓਅੰਕਾਰ ਅੱਖਰ ਬਣਿਆ ਕਿੱਥੋਂ। ਹੁਣ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਨਾ ਕਿ ਇੱਕ ਹੰਗ ਅੱਖਰ ਤੋਂ ਓਅੰਕਾਰ ਪ੍ਰਗਟ ਹੋਇਆ। ਇਸ ਕਰਕੇ ਆਪਾਂ ਨੂੰ ਅਗਰ ਕਦੇ ਵੀ ਕਿਤੇ ਵੀ ਚਰਚਾ ਹੋ ਜਾਏ ਆਪਣੀ, ਗੁਰਸਿੱਖਾਂ ਦੇ ਵਿੱਚ ਨਹੀਂ ਬਾਹਰਲੀਆਂ ਮੱਤਾਂ ਵਿੱਚ,